ਸਵਰਗ ਵਿੱਚ ਚੁੱਪ, ਪ੍ਰਕਾਸ਼ ਦੀ ਪੋਥੀ, ਉਹਦਾ 8:1 ਤੋਂ ਲੈ ਕੇ 5 ਤੱਕ। ਸਾਡੇ ਐਤਵਾਰ ਦੀ ਸਵੇਰ ਨੂੰ ਅਸੀਂ ਯੂਨਾ ਦੀ ਕਿਤਾਬ, ਉਹਦਾ ਯੂਨਾ ਦੀ ਕਿਤਾਬ ਦਾ ਅਧਿਐਨ ਕਰ ਰਹੇ ਹਾਂ। ਅਸੀਂ ਕਿਤਾਬ ਦੇ ਅੱਧੇ ਰਸਤੇ 'ਤੇ ਹਾਂ, 2 ਹੋਰ ਸੈਸ਼ਨ ਬਾਕੀ ਰਹਿ ਗਏ ਹਨ। ਪਰ ਪਿਛਲੇ ਹਫ਼ਤੇ ਦੀ ਮਿਸ਼ਨ ਸੇਵਾ ਅਤੇ ਅੱਜ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ, ਇੱਕ ਛੋਟਾ ਜਿਹਾ ਗੈਪ ਜਾਂ ਪਾੜਾ। ਸੰਗੀਤ ਵਿੱਚ ਜਾਂ ਗਾਣਿਆਂ ਵਿੱਚ ਇਸ ਨੂੰ ਆਰਾਮ ਕਹਿੰਦੇ ਹਨ, ਇੱਕ ਬੀਟ ਜਾਂ ਦੂਜੇ ਨੋਟਾਂ ਦੇ ਵਿਚਕਾਰ ਚੁੱਪ ਦੀਆਂ ਕਈ ਧੜਕਣਾਂ। ਇਹ ਮੇਰੀ ਮਨਪਸੰਦ ਚਾਲਾਂ ਵਿੱਚੋਂ ਇੱਕ ਹੈ ਜੋ ਸੰਗੀਤਕਾਰ ਇੱਕ ਗੀਤ ਨੂੰ ਵਧਾਉਣ ਲਈ ਵਰਤਦੇ ਹਨ। ਗੀਤ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੁੰਦਾ ਅਤੇ ਇੱਕਦਮ ਬੰਦ ਹੋ ਜਾਂਦਾ, ਇੱਕ ਸਕਿੰਟ ਲਈ ਤਣਾਅ ਹੁੰਦਾ ਅਤੇ ਫਿਰ ਗੀਤ ਜਿਹੜਾ ਵਾਪਸ ਇੱਕ ਪੂਰੀ ਗਤੀ ਦੇ ਨਾਲ ਸ਼ੁਰੂ ਹੁੰਦਾ ਅਤੇ ਜਿਹੜਾ ਤਣਾਅ ਦਾ ਖਾਤਮਾ ਹੋ ਜਾਂਦਾ ਹੈ। ਚੁੱਪ ਨੂੰ ਗਤੀਸ਼ੀਲ ਵਿਪਰੀਤ ਹੁੰਦਾ ਹੈ ਜਾਂ ਉਹਦੇ ਉਲਟ, ਜਿਹੜਾ ਚੁੱਪ ਦੇ ਜਿਹੜੀ ਦੁਬਾਰਾ ਇਹ ਗੀਤ ਚੱਲਣਾ ਸ਼ੁਰੂ ਹੋ ਜਾਂਦਾ। ਇਹ ਅਸਲ ਵਿੱਚ ਗੀਤ ਦੇ ਇੱਕ ਹਿੱਸੇ ਨੂੰ ਵਧਾਉਣਾ ਹੁੰਦਾ ਹੈ। ਸਾਡੀ ਜ਼ਿੰਦਗੀ ਵਿੱਚ ਇੱਕ ਬ੍ਰੇਕ ਵੀ ਇਸੇ ਤਰ੍ਹਾਂ ਦਾ ਪ੍ਰਭਾਵ ਪਾ ਸਕਦੀ ਹੈ। ਅਸੀਂ ਇਸਨੂੰ ਛੁੱਟੀ ਜਾਂ ਹੋਲੀਡੇ ਕਹਿੰਦੇ ਹਾਂ ਕਿਉਂਕਿ ਇਹ ਇੱਕੋ ਇੱਕ ਸਮਾਂ ਹੁੰਦਾ ਜਦੋਂ ਤੁਹਾਡੇ ਕੋਲ ਕੰਮ ਤੋਂ ਛੁੱਟੀ ਹੁੰਦੀ ਹੈ, ਪਰ ਜਾਂ ਤੁਸੀਂ ਇੱਕ ਟਾਈਮ ਜਿਹੜਾ ਆਪਣਾ ਔਫ ਲੈ ਲੈਂਦੇ ਆ ਆਪਣੇ ਕੰਮ ਤੋਂ, ਪਰ ਇਹ ਲਾਭਦਾਇਕ ਹੋ ਸਕਦਾ ਹੈ। ਇੱਥੋਂ ਤੱਕ ਕਿ ਸਾਡੇ ਜਿਹੜੇ ਪੈਟਰਨ ਵਿੱਚ ਸਿਰਫ ਇੱਕ ਤਬਦੀਲੀ ਸਾਨੂੰ ਆਦਰਸ਼ ਤੋਂ ਇੱਕ ਬ੍ਰੇਕ ਦੇ ਸਕਦੀ ਹੈ। ਜੇਕਰ ਅਸੀਂ ਕੰਮ ਕਰ ਰਹੇ ਹਾਂ ਜਾਂ ਅਧਿਐਨ ਕਰ ਰਹੇ ਹਾਂ ਜਾਂ ਉਸ ਤੋਂ ਆਰਾਮ, ਸਾਡੇ ਸਰੀਰਾਂ ਅਤੇ ਦਿਮਾਗਾਂ ਨੂੰ ਆਰਾਮ ਕਰਨ, ਰੀਚਾਰਜ ਕਰਨ ਅਤੇ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ। ਜਦੋਂ ਅਸੀਂ ਸਧਾਰਨ ਰੂਟੀਨ 'ਤੇ ਵਾਪਸ ਆਉਂਦੇ ਹਾਂ ਤਾਂ ਇਹ ਸਾਨੂੰ ਨਵਾਂ ਜੋਸ਼ ਪ੍ਰਦਾਨ ਕਰ ਸਕਦੀ ਹੈ। ਜਿਹੜੀ ਹੋਲੀਡੇ ਹੁੰਦੀ ਸਾਨੂੰ ਨਵਾਂ ਜੋਸ਼ ਪ੍ਰਦਾਨ ਕਰਦੀ ਹੈ ਜਦੋਂ ਅਸੀਂ ਵਾਪਸ ਆਪਣੇ ਕੰਮ 'ਤੇ ਆਉਂਦੇ। ਸਾਡੇ ਕੋਲ ਇੱਕ ਵੱਡੀ ਬ੍ਰੇਕ ਸੀ ਜਦੋਂ ਕੋਵਿਡ ਆਇਆ ਸੀ, ਵਿਅਕਤੀਗਤ ਉਪਾਸਨਾ ਨੂੰ ਬੰਦ ਕਰਨਾ ਪਿਆ ਅਤੇ ਸਾਨੂੰ ਸੰਗਤੀ ਦੇ ਵੱਖਰੇ ਵੱਖਰੇ ਤਰੀਕਿਆਂ ਨਾਲ ਕੰਮ ਕਰਨਾ ਪਿਆ। ਇੱਥੋਂ ਤੱਕ ਕਿ ਜਦੋਂ ਅਸੀਂ ਇਮਾਰਤ ਵਿੱਚ ਵਾਪਸ ਆਏ ਤਾਂ ਅਸੀਂ ਇੱਕ ਚੰਗੇ ਸਮੇਂ ਲਈ ਜਾਂ ਇੱਕ ਲੰਬੇ ਸਮੇਂ ਲਈ ਇਕੱਠੇ ਗੀਤ ਨਹੀਂ ਗਾ ਸਕੇ ਸੀ। ਜਦੋਂ ਅਸੀਂ ਆਮ ਦਿਨਾਂ ਵਾਂਗ ਵਾਪਸ ਆਏ ਤਾਂ ਜੋਸ਼ ਨਾਲ ਗਾਉਣ ਦੇ ਯੋਗ ਹੋਣਾ ਬਹੁਤ ਵਧੀਆ ਸੀ। ਮਸੀਹ ਵਿੱਚ ਭੈਣ ਭਰਾਵਾਂ ਨੂੰ ਮਿਲਣ ਅਤੇ ਉਹਨਾਂ ਨਾਲ ਗੱਲ ਕਰਨ ਦੇ ਮੌਕੇ ਲਈ ਅਸੀਂ ਸ਼ਾਇਦ ਜ਼ਿਆਦਾ ਕਦਰ ਕਰਦੇ ਹਾਂ। ਅਸੀਂ ਤਾਜ਼ੀ ਅੱਖ ਨਾਲ ਆਪਣੇ ਕੁਝ ਅਭਿਆਸਾਂ 'ਤੇ ਨਜ਼ਰ ਮਾਰ ਸਕਦੇ ਹਾਂ ਅਤੇ ਹੈਰਾਨ ਹੋ ਸਕਦੇ ਹਾਂ ਕਿ ਸਾਨੂੰ ਕੀ ਕੁਝ ਬਦਲਣਾ ਚਾਹੀਦਾ ਹੈ। ਪਰ ਇਹ ਸਭ ਫਾਇਦਿਆਂ ਬਾਰੇ ਨਹੀਂ ਹੈ। ਕੁਝ ਲੋਕ ਜੋ ਸਾਡੇ ਮੁੜ ਚਾਲੂ ਕਰਨ ਤੋਂ ਬਾਅਦ ਵਾਪਸ ਨਹੀਂ ਆਏ, ਅਜਿਹੇ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਇਸ ਨਾਲ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਕੁਝ ਹੁਣੇ ਹੀ ਭਟਕ ਗਏ ਹਨ ਜਾਂ ਚਰਚ ਜਾਣ ਦੀ ਆਦਤ ਤੋਂ ਬਾਹਰ ਹੋ ਗਏ ਹਨ। ਅੱਜ ਸਾਡੇ ਹਵਾਲੇ ਵਿੱਚ ਅਸੀਂ ਇੱਕ ਵਿਰਾਮ ਜਾਂ ਚੁੱਪ ਨੂੰ ਵੇਖਣ ਜਾ ਰਹੇ ਹਾਂ। ਇਹ ਵੇਖਣ ਜਾ ਰਹੇ ਹਾਂ ਕਿ ਇਸਦਾ ਕੀ ਸੰਦਰਭ ਦੇ ਵਿੱਚ ਇਹਦਾ ਕੀ ਅਰਥ ਹੈ ਅਤੇ ਅੱਜ ਸਾਡੇ ਲਈ ਇਸ ਚੁੱਪ ਦਾ ਕੀ ਅਰਥ ਹੈ। ਲਿਖਿਆ ਕਿ ਜਦੋਂ ਲੇਲੇ ਨੇ 7ਵੀਂ ਮੋਹਰ ਖੋਲ੍ਹੀ ਤਾਂ ਸਵਰਗ ਵਿੱਚ ਲਗਭਗ 1/2 ਘੰਟੇ ਲਈ ਚੁੱਪ ਛਾ ਗਈ। ਪ੍ਰਕਾਸ਼ ਦੀ ਪੋਥੀ ਉਹਦੇ 8:1 ਦੀ ਇਹ ਕੈਦ। ਯੂਹੰਨਾ ਨੂੰ ਸਵਰਗ ਦਾ ਦਰਸ਼ਨ ਦਿਖਾਇਆ ਜਾ ਰਿਹਾ ਸੀ। ਉੱਥੇ ਇੱਕ ਪੱਤਰੀ ਹੈ ਜਿਵੇਂ ਇਸਦੇ ਦੋਵੇਂ ਪਾਸੇ ਲਿਖਿਆ ਹੋਇਆ ਹੈ ਅਤੇ ਸਿਰਫ ਪਰਮੇਸ਼ੁਰ ਦਾ ਲੇਲਾ ਹੀ ਇਸ ਨੂੰ ਖੋਲ੍ਹਣ ਦੇ ਯੋਗ ਹੈ। ਇਸ ਦੀਆਂ 7 ਮੋਹਰਾਂ ਹਨ ਅਤੇ ਲੇਲੇ ਨੇ ਉਹਨਾਂ ਵਿੱਚੋਂ 6 ਖੋਲ੍ਹੀਆਂ ਹਨ। ਹਰ ਇੱਕ ਦੇ ਨਤੀਜੇ ਵਜੋਂ ਧਰਤੀ ਉੱਤੇ ਭਿਆਨਕ ਘਟਨਾਵਾਂ ਵਾਪਰਦੀਆਂ ਹਨ। 7ਵੀਂ ਮੋਹਰ ਦੇ ਖੁੱਲ੍ਹਣ 'ਤੇ ਵਿਰਾਮ ਹੈ ਜਾਂ ਚੁੱਪ ਹੈ। ਅਸਲ ਵਿੱਚ ਨਿਰਣੇ ਦੇ 3 ਸੈੱਟਾਂ ਵਿੱਚੋਂ ਹਰ ਇੱਕ ਦੇ ਆਖਰੀ ਤੋਂ ਪਹਿਲਾਂ ਇੱਕ ਵਿਰਾਮ ਹੁੰਦਾ ਹੈ, ਸੀਲਾਂ, ਤੁਰੀਆਂ ਅਤੇ ਕਟੋਰੇ। ਇਸ ਅੰਤਮ ਮੋਹਰ ਨੂੰ ਖੋਲ੍ਹਣ 'ਤੇ ਅਸੀਂ ਅੰਤ ਵਿੱਚ ਪੂਰੀ ਪੋਥੀ ਨੂੰ ਖੁੱਲ੍ਹਿਆ ਹੋਇਆ ਵੇਖਣ ਜਾ ਰਹੇ ਹਾਂ। ਪਰਮੇਸ਼ੁਰ ਦਾ ਵਚਨ ਪੜ੍ਹਿਆ ਗਿਆ, ਇਸ ਵਿੱਚ ਕੀ ਸ਼ਾਮਲ ਹੋਵੇਗਾ ਜੋ ਅਸੀਂ ਹੁਣ ਤੱਕ ਦੇਖਿਆ ਹੈ। ਉਸ ਤੋਂ ਇਹ ਪਰਮਾਤਮਾ ਦਾ ਨਿਰਣਾ ਹੋਣ ਦੀ ਸੰਭਾਵਨਾ ਹੈ, ਪਰ ਇਹ ਕਿਹੋ ਜਿਹਾ ਦਿਖਾਈ ਦੇਵੇਗਾ? ਜਿਹੜਾ ਪਰਮੇਸ਼ੁਰ ਦਾ ਨਿਰਣਾ ਹੈ ਉਹ ਕਿਹੋ ਜਿਹਾ ਦਿਖਾਈ ਦੇਵੇਗਾ? ਇਸ ਲਈ ਇੱਕ ਉਡੀਕ ਜਾਂ ਆਸ ਹੈ, ਜਾਂ ਇੱਕ ਉਤਸ਼ਾਹ ਹੈ, ਅਸਲ ਵਿੱਚ ਚੁੱਪ ਹੈ ਅੱਧੇ ਘੰਟੇ ਲਈ। ਇਹ ਇੱਕ ਲੰਮੀ ਚੁੱਪ ਹੈ ਅਤੇ ਇਹ ਉਸਦੇ ਉਲਟ ਹੈ ਜੋ ਪਹਿਲਾਂ ਹੋਇਆ ਸੀ। ਯੂਹੰਨਾ ਨੇ ਉਸਤਤ ਨਾਲ ਭਰਿਆ ਸਵਰਗ ਦੇਖਿਆ ਹੈ, ਪਰਮਾਤਮਾ ਆਪਣੇ ਸਿੰਘਾਸਣ 'ਤੇ ਹੈ ਅਤੇ ਉਹ ਦੂਤਾਂ ਅਤੇ ਸੰਤਾਂ ਨਾਲ ਘਿਰਿਆ ਹੋਇਆ ਹੈ। ਪਵਿੱਤਰ 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 ਜਿਹੜਾ ਗੀਤ ਆ ਉਹ ਗਾਇਆ ਜਾ ਰਿਹਾ ਹੈ ਅਤੇ ਉਸਤਤ ਹੋ ਰਹੀ ਹੈ ਅਤੇ ਫਿਰ ਅਚਾਨਕ ਇਹ ਸਭ ਕੁਛ ਬੰਦ ਹੋ ਜਾਂਦਾ ਹੈ। ਯਾਦਗਾਰ ਐਤਵਾਰ ਨੂੰ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਨ ਲਈ ਇੱਕ ਜਾਂ ਦੋ ਪਲ ਚੁੱਪ ਰਹਿੰਦੇ ਹਾਂ ਜਿਨ੍ਹਾਂ ਨੇ ਸਾਡੀ ਆਜ਼ਾਦੀ ਲਈ ਜੰਗਾਂ ਲੜੀਆਂ ਸਨ। ਉਹਦੇ ਮੁਕਾਬਲੇ ਅੱਧਾ ਘੰਟਾ ਜਿਹੜਾ ਆ ਇਹ ਪੂਰਾ ਅਨੰਤ ਕਾਲ ਜਿਹੜਾ ਜਾਪਦਾ ਹੈ। ਉਹ ਯਾਦ ਦਾ ਸਮਾਂ ਪਿੱਛੇ ਮੁੜ ਕੇ ਦੇਖਣ ਦਾ ਹੈ। ਇੱਥੇ ਬੋਟ ਵਿੱਚ ਉਹ ਸਾਰੇ ਜਿਹੜੇ ਸਵਰਗ ਵਿੱਚ ਹਨ ਖੋਲ੍ਹੀ ਜਾ ਰਹੀ ਪੋਥੀ ਦੀ ਪਰਮੇਸ਼ੁਰ ਦੇ ਬਚਨ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੇ ਹਨ। ਇਹ ਇੱਕ ਚੁੱਪ ਅਤੇ ਆਸ ਹੈ। ਇਹਦੀ ਇੱਕ ਜਿਹੜੀ ਐਪਲੀਕੇਸ਼ਨ ਦੇਖਦੇ ਹਾਂ, ਇੱਕ ਐਪਲੀਕੇਸ਼ਨ ਇੱਕ ਚੁੱਪ ਵਿੱਚ ਸਮਾਂ ਬਿਤਾਓ। ਅਸੀਂ ਰੱਬ ਦੀ ਉਸਤਤ ਕਰਨ ਵਿੱਚ ਸਮਾਂ ਬਿਤਾਉਂਦੇ ਹਾਂ, ਅਸੀਂ ਪ੍ਰਾਰਥਨਾ ਕਰਨ ਵਿੱਚ ਸਮਾਂ ਬਿਤਾਉਂਦੇ ਹਾਂ, ਅਸੀਂ ਉਸ ਬਾਰੇ ਇੱਕ ਦੂਜੇ ਨਾਲ ਅਤੇ ਹੋਰਾਂ ਨਾਲ ਗੱਲ ਕਰਦੇ ਹਾਂ, ਅਸੀਂ ਕਦੋਂ ਰੁਕਦੇ ਹਾਂ। ਸੁਣੋ, ਚੁੱਪ ਵਿੱਚ ਉਸ ਦੇ ਸਾਡੇ ਦਿਲਾਂ ਨਾਲ ਗੱਲ ਕਰਨ ਦੀ ਉਮੀਦ ਵਿੱਚ ਉਡੀਕ ਕਰੋ। ਸੋ ਉਡੀਕ ਕਰੀਏ ਕਿ ਸਾਡਾ ਪਰਮੇਸ਼ੁਰ ਜਿਹੜਾ ਸਾਡੇ ਨਾਲ ਗੱਲ ਕਰੇ। ਸਾਨੂੰ ਆਪਣੇ ਕੰਨਾਂ ਨੂੰ ਇਹ ਸੁਣਨ ਲਈ ਸਾਫ਼ ਕਰਨਾ ਚਾਹੀਦਾ ਕਿ ਉਹ ਸਾਨੂੰ ਕੀ ਕਹਿ ਰਿਹਾ ਹੈ ਅਤੇ ਇਸ ਦੀ ਬਜਾਏ ਅਸੀਂ ਆਪਣਾ ਸਾਰਾ ਸਮਾਂ ਉਸ ਨਾਲ ਗੱਲਾਂ ਕਰਨ ਵਿੱਚ ਬਿਤਾ ਸਕਦੇ ਹਾਂ। ਆਓ ਹੋਰ ਸੁਣਨ ਦੀ ਕੋਸ਼ਿਸ਼ ਕਰੀਏ। ਹਾਲਾਂਕਿ ਇੱਕ ਛੋਟੀ ਜਿਹੀ ਸਲਾਹ ਇਹ ਹੈ ਕਿ ਜਦੋਂ ਤੁਸੀਂ ਰਾਤ ਨੂੰ ਸੌਣ ਲਈ ਮੰਜੇ 'ਤੇ ਸੈਟਲ ਹੁੰਦੇ ਆ ਤਾਂ ਰੱਬ ਨੂੰ ਗੱਲ ਕਰਨ ਲਈ ਨਾ ਕਹੋ। ਮੈਂ ਇਹ ਕੋਸ਼ਿਸ਼ ਕੀਤੀ ਸੀ ਅਤੇ ਮੈਂ ਸੌਂ ਗਿਆ ਸੀ। ਧਰਤੀ 'ਤੇ ਚੁੱਪ। ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਦੋ ਵਾਰ ਜ਼ਬੂਰ 46 ਦੇਖਿਆ ਹੈ ਅਤੇ ਇਸ ਬਾਰੇ ਕੁਝ ਅਜਿਹਾ ਸੀ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ, ਜਿਸ ਨੇ ਇੱਕ ਵਾਕਾਂਸ਼ ਬਾਰੇ ਮੇਰੀ ਧਾਰਨਾ ਨੂੰ ਬਦਲ ਦਿੱਤਾ ਅਤੇ ਜੋ ਅਸੀਂ ਅਕਸਰ ਵਰਤਦੇ ਹਾਂ। ਆਓ ਹਵਾਲੇ ਨੂੰ ਦੇਖੀਏ। ਆਓ ਯਹੋਵਾ ਦੇ ਕੰਮਾਂ ਨੂੰ ਵੇਖੋ। ਉਸਨੇ ਧਰਤੀ ਉੱਤੇ ਕਿੰਜ ਵਿਰਾਨ ਕੀਤਾ ਹੈ ਅਤੇ ਉਹ ਧਰਤੀ ਦੇ ਅੰਤ ਤੱਕ ਯੁੱਧਾਂ ਨੂੰ ਬੰਦ ਕਰ ਦਿੰਦਾ ਹੈ। ਉਹ ਕਮਾਨ ਨੂੰ ਤੋੜਦਾ ਹੈ ਅਤੇ ਬਰਸ਼ੀ ਨੂੰ ਤੋੜਦਾ ਹੈ। ਉਹ ਰੱਥਾਂ ਨੂੰ ਅੱਗ ਨਾਲ ਸਾੜ ਦਿੰਦਾ ਹੈ। ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹੈ। ਮੈਂ ਕੋਮਾ ਵਿੱਚ ਉੱਚਾ ਹੋਵਾਂਗਾ, ਮੈਂ ਧਰਤੀ ਉੱਤੇ ਉੱਚਾ ਹੋਵਾਂਗਾ। ਸੈਨਾ ਦਾ ਯਹੋਵਾ ਸਾਡੇ ਨਾਲ ਹੈ, ਯਾਕੂਬ ਦਾ ਪਰਮੇਸ਼ੁਰ ਸਾਡਾ ਗੜ ਹੈ। ਜ਼ਬੂਰ 46 ਉਹਦੀ 8-11। ਹੁਣ ਲਿਖਿਆ ਕਿ ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਪਰਮੇਸ਼ੁਰ ਹਾਂ। ਅਸੀਂ ਹਰ ਸਮੇਂ ਇਸ ਆਇਤ ਦੀ ਵਰਤੋਂ ਕਰਦੇ ਹਾਂ, ਨਹੀਂ ਅਸੀਂ ਇਸ ਨੂੰ ਇੱਕ ਸੁਝਾਅ ਸਮਝਦੇ ਹਾਂ ਕਿ ਸਾਨੂੰ ਪਰਮਾਤਮਾ ਦੀ ਕੁਦਰਤ ਦਾ ਵਿਚਾਰ ਕਰਨਾ ਚਾਹੀਦਾ ਅਤੇ ਇਹ ਕੋਈ ਬੁਰੀ ਗੱਲ ਨਹੀਂ ਹੈ। ਅਸਲ ਵਿੱਚ ਇਹ ਬਹੁਤ ਉਤਸ਼ਾਹਿਤ ਕਰਨ ਲਈ ਹੈ, ਪਰ ਇਹ ਉਹ ਨਹੀਂ ਹੈ ਜੋ ਆਇਤ ਕਹਿ ਰਹੀ ਹੈ। ਇਸ ਦੇ ਸੰਦਰਭ 'ਤੇ ਨਜ਼ਰ ਮਾਰੋ। ਸਾਨੂੰ ਪ੍ਰਭੂ ਦੇ ਕੰਮਾਂ ਨੂੰ ਵੇਖਣ ਲਈ ਕਿਹਾ ਗਿਆ ਹੈ ਅਤੇ ਇਹ ਸੁੰਦਰਤਾ ਦਾ ਕੰਮ ਨਹੀਂ ਹੈ। ਇਹ ਕੁਦਰਤ ਨਹੀਂ ਹੈ ਜਿਸ ਦੀ ਅਸੀਂ ਪ੍ਰਸ਼ੰਸਾ ਕਰੀਏ। ਇੱਥੇ ਇਹ ਰੱਬ ਹੈ ਜੋ ਬਰਬਾਦੀ ਲਿਆਉਂਦਾ ਹੈ। ਉਹ ਪਰਮੇਸ਼ੁਰ ਜੋ ਮਨੁੱਖਾਂ ਵਿੱਚ ਲੜਾਈ ਵਿੱਚ ਦਖਲ ਦਿੰਦਾ ਹੈ, ਉਹ ਯੁੱਧਾਂ ਨੂੰ ਬੰਦ ਕਰਨ ਲਈ ਦਖਲ ਦਿੰਦਾ ਹੈ। ਕੀ ਅਸੀਂ ਯੂਕਰੇਨ ਵਿੱਚ ਅਜਿਹਾ ਨਹੀਂ ਚਾਹੁੰਦੇ? ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਦਖਲ ਦੇਵੇ ਅਤੇ ਉਸ ਯੁੱਧ ਨੂੰ ਜਾਂ ਯੂਕਰੇਨ ਦੇ ਯੁੱਧ ਨੂੰ ਬੰਦ ਕਰ ਦੇਵੇ। ਅਸੀਂ ਚਾਹੁੰਦੇ ਹਾਂ ਕਿ ਉਹ ਜ਼ਾਲਮਾਂ ਨੂੰ ਸਜ਼ਾ ਦੇਵੇ। ਸਾਡਾ ਪਰਮੇਸ਼ੁਰ ਧਨੁੱਖ ਨੂੰ ਤੋੜਨ ਵਾਲਾ ਅਤੇ ਬਰਸ਼ੀ ਨੂੰ ਤੋੜਨ ਵਾਲਾ ਪਰਮੇਸ਼ੁਰ ਹੈ। ਉਹ ਰੱਥਾਂ ਨੂੰ ਸਾੜ ਦਿੰਦਾ ਹੈ। ਸ਼ਾਂਤ ਰਹੋ ਅਤੇ ਜਾਣੋ ਕਿ ਮੈਂ ਰੱਬ ਹਾਂ। ਇਹ ਕੋਈ ਸੁਝਾਅ ਨਹੀਂ ਹੈ, ਇਹ ਇੱਕ ਹੁਕਮ ਹੈ। ਜੰਗ ਜਿਹੜੀ ਆ ਭੜਕ ਰਹੀ ਆ ਅਤੇ ਪਰਮੇਸ਼ੁਰ ਦੇ ਬਚਨ ਉੱਤੇ ਇਹ ਰੁਕ ਜਾਂਦੀ ਹੈ। ਕਿਸ਼ਤੀ ਵਿਚਲੇ ਚੇਲਿਆਂ ਬਾਰੇ ਸੋਚੋ। ਉਹਨਾਂ ਦੇ ਆਲੇ ਦੁਆਲੇ ਤੂਫਾਨ ਦੇ ਨਾਲ ਭਰੇ ਹੋਏ ਹਨ। ਉਹ ਯਿਸੂ ਨੂੰ ਜਗਾਉਂਦੇ ਹਨ ਜਦੋਂ ਕਿਸ਼ਤੀ ਦੇ ਪਿਛਲੇ ਪਾਸੇ ਸੋ ਰਿਹਾ ਸੀ ਅਤੇ ਉਹਨਾਂ ਦੀ ਮਦਦ ਕਰਨ ਲਈ ਬੇਨਤੀ ਕਰਦੇ ਹਨ। ਉਹ ਬੋਲਦਾ ਹੈ ਅਤੇ ਸਮੁੰਦਰ ਸ਼ਾਂਤ ਹੋ ਜਾਂਦਾ ਹੈ, ਤੂਫਾਨ ਸ਼ਾਂਤ ਹੋ ਜਾਂਦਾ ਹੈ। ਉਸਨੇ ਆਪਣੇ ਬਚਨ ਦੀ ਤਾਕਤ ਰਾਹੀਂ ਤੂਫਾਨ ਨੂੰ ਸ਼ਾਂਤ ਕੀਤਾ ਹੈ ਸ਼ਾਂਤ। ਇਸ ਲਈ ਬਹੁਤ ਜਿਹੜਾ ਸ਼ਾਂਤ ਆ ਉਹ ਇਸ ਬਹੁਤ ਨਰਮ ਸ਼ਬਦ ਆ, ਇਹ ਉਹ ਸ਼ਬਦ ਹੈ ਜਿਹਦੀ ਵਰਤੋਂ ਤੁਸੀਂ ਉਸ ਘੋੜੇ ਬਾਰੇ ਗੱਲ ਕਰਨ ਲਈ ਕਰੋਗੇ ਜੋ ਡਰਿਆ ਹੋਇਆ ਹੈ, ਜਾਂ ਇੱਕ ਬੱਚੇ ਨਾਲ ਜਿਸਨੇ ਬਹੁਤ ਜ਼ਿਆਦਾ ਨਿੰਬੂ ਪਾਣੀ ਜਾਂ ਮਿੱਠਾ ਪੀਤਾ ਹੋਇਆ ਹੈ। ਤੁਸੀਂ ਉਹਨਾਂ ਨੂੰ ਹੌਲੀ ਹੌਲੀ ਸ਼ਾਂਤ ਕਰਦੇ ਹੋ। ਯਿਸੂ ਨੇ ਤੂਫਾਨ ਨੂੰ ਸਿਰਫ ਸ਼ਾਂਤ ਨਹੀਂ ਕੀਤਾ, ਪਰ ਉਸਨੇ ਤੂਫਾਨ ਨੂੰ ਅਤੇ ਹੌਲੀ ਹੌਲੀ ਸ਼ਾਂਤ ਕਰਦਾ ਹੈ। ਉਸਨੇ ਤੂਫਾਨ ਨੂੰ ਚੁੱਪ ਕਰਾ ਦਿੱਤਾ ਹੈ। ਅਤੇ ਉਹਨਾਂ ਲੋਕਾਂ ਦਾ ਕੀ ਜਵਾਬ ਹੈ ਜੋ ਉਸਦੇ ਨਾਲ ਬੇੜੀ ਵਿੱਚ ਹਨ? ਅਤੇ ਬਹੁਤ ਡਰ ਨਾਲ ਭਰ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, ਫਿਰ ਇਹ ਕੌਣ ਹੈ ਜੋ ਹਵਾ ਅਤੇ ਸਮੁੰਦਰ ਨੂੰ ਵੀ, ਜਿਸ ਦੀ ਗੱਲ ਸਮੁੰਦਰ ਅਤੇ ਹਵਾ ਵੀ ਮੰਨਦੇ ਹਨ? ਮਰਕੁਸ ਦਾ 4:41 ਆਦਿ। ਉਹਨਾਂ ਨੇ ਯਿਸੂ ਦੀ ਸ਼ਕਤੀ ਨੂੰ ਕੰਮ ਕਰਦੇ ਦੇਖਿਆ ਅਤੇ ਹੈਰਾਨ ਅਤੇ ਡਰੇ, ਕਿਉਂਕਿ ਇੱਥੇ ਉਹਨਾਂ ਦੇ ਸਾਹਮਣੇ ਪਰਮੇਸ਼ਰ ਦੀ ਸ਼ਕਤੀ ਪ੍ਰਦਰਸ਼ਿਤ ਸੀ। ਬਿਨਾਂ ਹਿੱਲੇ ਜਾਣੋ ਕਿ ਉਹ ਪਰਮੇਸ਼ਰ ਹੈ। ਇਸ ਸੰਸਾਰ ਵਿੱਚ ਸ਼ਾਂਤੀ ਪੈਦਾ ਕਰਨ ਵਿੱਚ ਰੱਬ ਦੀ ਸ਼ਕਤੀ ਦੀ ਕਦਰ ਕਰੋ। ਜੇ ਯਿਸੂ ਗਲੀਲ ਦੀ ਝੀਲ ਉੱਤੇ ਤੂਫਾਨ ਨੂੰ ਚੁੱਪ ਕਰਾ ਸਕਦਾ ਹੈ, ਤਾਂ ਕੀ ਉਹ ਸਾਡੀਆਂ ਜ਼ਿੰਦਗੀਆਂ ਵਿੱਚ ਤੂਫਾਨਾਂ ਨੂੰ ਚੁੱਪ ਕਰਾ ਸਕਦਾ ਹੈ? ਸ਼ਾਂਤ ਚਿੰਤਨ ਦੀ ਜ਼ਿੰਦਗੀ ਜੀਣਾ ਚੰਗਾ ਹੋਵੇਗਾ, ਪਰ ਇਹ ਸਾਡੇ ਵਿੱਚੋਂ ਬਹੁਤਿਆਂ ਲਈ ਸੱਚਾਈ ਤੋਂ ਬਹੁਤ ਦੂਰ ਹੈ। ਕਦੇ ਕਦੇ ਅਜਿਹਾ ਲੱਗਦਾ ਹੈ ਕਿ ਇਹ ਤੂਫਾਨ ਤੋਂ ਬਾਅਦ ਇੱਕ ਹੋਰ ਤੂਫਾਨ ਹੈ। ਤੁਸੀਂ ਜਾਣਦੇ ਹੋ ਕਿ ਸਰਦੀਆਂ ਦੀ ਸ਼ੁਰੂਆਤ ਉਹ ਜਿਹੜੇ ਮੌਸਮ ਵਿਭਾਗ ਆ, ਉਹ ਤੂਫਾਨਾਂ ਦਾ ਨਾਮ ਕਿਵੇਂ ਸ਼ੁਰੂ ਕਰਦੇ ਹਨ? ਉਹ ਏ ਦੇ ਨਾਲ ਸ਼ੁਰੂ ਕਰਦੇ ਹਨ ਅਤੇ ਫਿਰ ਏ ਤੋਂ ਲੈ ਕੇ ਫਿਰ ਪੂਰੀ ਏ ਬੀ ਸੀ ਜਿਹੜੀ ਉਹ ਪੂਰੀ ਕਰ ਦਿੰਦੇ ਹਨ। ਅਤੇ ਜੇ ਸਾਡੇ ਕੋਲ ਜਿਹੜੀ ਸਰਦੀ ਜਿਹੜੀ ਉਹ ਬੁਰੀ ਮਾੜੀ ਹੁੰਦੀ ਆ, ਤਾਂ ਫਿਰ ਜਿਹੜਾ ਇਹ ਆਪਣੇ ਏ ਬੀ ਸੀ ਆ ਉਹ ਜੇ ਕੇ ਤੱਕ ਚਲੀ ਜਾਂਦੀ ਹੈ। ਇਹ ਮਹਿਸੂਸ ਕਰ ਸਕਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਤੂਫਾਨ ਕਈ ਵਾਰ ਇਹਨਾਂ ਅਲਫਾਬੈਟ ਜਾਂ ਵਰਨਮਾਲਾ ਦੇ ਬਿਲਕੁਲ ਆਲੇ ਦੁਆਲੇ ਘੁੰਮਦੇ ਰਹਿੰਦੇ ਆ। ਇਹ ਇਹਨਾਂ ਤੂਫਾਨੀ ਸਮਿਆਂ ਦੇ ਵਿਚਕਾਰ ਹੈ ਕਿ ਪੌਲੁਸ ਨੇ ਫਿਲੀਪੀਆਂ ਨੂੰ ਕਿਹਾ ਕਿ ਉਹ ਸ਼ਾਂਤੀ ਪ੍ਰਾਪਤ ਕਰ ਸਕਦੇ ਹਨ, ਇੱਕ ਸ਼ਾਂਤੀ ਜੋ ਸਮੇਂ ਤੋਂ ਵੀ ਪਰੇ ਹੈ। ਅਸੀਂ ਇਹ ਕਿਵੇਂ ਪ੍ਰਾਪਤ ਕਰਦੇ ਹਾਂ? ਚਿੰਤਾ ਨਾ ਕਰਕੇ ਸਗੋਂ ਪ੍ਰਾਰਥਨਾ ਵਿੱਚ ਸਾਰਾ ਕੁਛ ਪ੍ਰਭੂ ਨੂੰ ਸੌਂਪ ਦਿਓ। ਹੁਣ ਜਿਹੜੀ ਅਗਲੀ ਕੀ ਦੇਖਦੇ ਹਾਂ ਕਿ ਕਬਰ ਦੇ ਵਿੱਚ ਚੁੱਪ। ਅਸੀਂ ਸਵਰਗ ਵਿੱਚ ਇੱਕ ਚੁੱਪ ਅਤੇ ਧਰਤੀ ਉੱਤੇ ਇੱਕ ਚੁੱਪ ਬਾਰੇ ਸੋਚਿਆ ਹੈ। ਹੁਣ ਧਰਤੀ ਦੇ ਹੇਠਾਂ ਚੁੱਪ ਨੂੰ ਵੇਖੀਏ। ਸਵਰਗ ਯਹੋਵਾ ਦਾ ਸਵਰਗ ਹੈ, ਪਰ ਧਰਤੀ ਉਸਨੇ ਮਨੁੱਖ ਦੇ ਬੱਚਿਆਂ ਨੂੰ ਦਿੱਤੀ ਹੈ। ਮੁਰਦੇ ਯਹੋਵਾ ਦੀ ਉਸਤਤ ਨਹੀਂ ਕਰਦੇ, ਨਾ ਹੀ ਕੋਈ ਜੋ ਚੁੱਪ ਹੋ ਜਾਂਦਾ ਹੈ। ਪਰ ਅਸੀਂ ਇਸ ਸਮੇਂ ਤੋਂ ਅਤੇ ਸਦਾ ਲਈ ਯਹੋਵਾ ਨੂੰ ਮੁਬਾਰਕ ਆਖਾਂਗੇ। ਪ੍ਰਭੂ ਦੀ ਉਸਤਤ ਕਰੋ। ਜ਼ਬੂਰ 115:16-18। ਮੌਤ ਅੰਤਮ ਚੁੱਪ ਹੈ। ਜਿਹੜੇ ਲੋਕ ਕਬਰ ਵਿੱਚ ਜਾਂਦੇ ਹਨ ਉਹ ਫਿਰ ਕਦੇ ਆਵਾਜ਼ ਨਹੀਂ ਕਰਦੇ, ਉਹਨਾਂ ਦੇ ਬੁੱਲ ਜਿਹੜੇ ਆ ਉਹ ਸ਼ਾਂਤ ਹਨ। ਜ਼ਬੂਰਾ ਦਾ ਲਿਖਾਰੀ ਕਹਿੰਦਾ ਹੈ ਕਿ ਮੁਰਦੇ ਪ੍ਰਭੂ ਦੀ ਉਸਤਤ ਨਹੀਂ ਕਰਦੇ। ਇਹ ਇੱਕ ਗੰਭੀਰ ਵਿਚਾਰ ਹੈ ਕਿ ਨਹੀਂ? ਅਤੇ ਫਿਰ ਵੀ ਆਇਤ ਉੱਥੇ ਨਹੀਂ ਰੁਕਦੀ, ਇੱਕ ਪਰ ਹੈ। ਅਤੇ ਭਰੋਸੇ ਨਾਲ ਉਹ ਕਹਿੰਦਾ ਹੈ ਕਿ ਇਸ ਸਮੇਂ ਤੋਂ ਸਦਾ ਲਈ ਪ੍ਰਭੂ ਨੂੰ ਅਸੀਸ ਦੇਵਾਂਗੇ, ਸਿਰਫ ਉਦੋਂ ਤੱਕ ਨਹੀਂ ਜਦੋਂ ਤੱਕ ਅਸੀਂ ਮਰ ਜਾਂਦੇ ਹਾਂ, ਪਰ ਹਮੇਸ਼ਾ ਲਈ, ਕਿਉਂਕਿ ਉਸਨੂੰ ਯਕੀਨ ਹੈ ਕਿ ਉਹ ਪ੍ਰਭੂ ਨੂੰ ਜਾਣਨ ਵਾਲੇ ਸਾਰੇ ਲੋਕਾਂ ਕੋਲ ਸਦੀਪਕ ਜੀਵਨ ਹੈ। ਕਬਰ ਉਹਨਾਂ ਨੂੰ ਚੁੱਪ ਨਹੀਂ ਕਰਾ ਸਕੇਗੀ, ਕਿਉਂਕਿ ਜਦੋਂ ਹੀ ਉਹਨਾਂ ਦਾ ਸਰੀਰ ਮਰ ਜਾਂਦਾ ਹੈ ਉਹ ਪ੍ਰਭੂ ਦੇ ਨਾਲ ਹੁੰਦੇ ਹਨ। ਪ੍ਰਭੂ ਵਿੱਚ ਹਮੇਸ਼ਾ ਆਨੰਦ ਕਰੋ। ਕੀ ਤੁਸੀਂ ਪ੍ਰਭੂ ਨੂੰ ਜਾਣਦੇ ਹੋ? ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਇਹ ਭਰੋਸਾ ਰੱਖ ਸਕਦੇ ਹੋ ਕਿ ਕੋਈ ਵੀ ਚੀਜ਼ ਉਸਦੀ ਉਸਤਤ ਨੂੰ ਚੁੱਪ ਕਰਾ ਨਹੀਂ ਸਕਦੀ, ਮੌਤ ਵੀ ਨਹੀਂ। ਸ਼ਾਂਤ ਹੋਣ ਤੋਂ ਬਾਅਦ ਤੂਫਾਨ। ਅਸੀਂ 3 ਕਿਸਮਾਂ ਦੀ ਚੁੱਪ ਨੂੰ ਦੇਖਿਆ। ਸਵਰਗ ਵਿੱਚ ਜਿਹੜੀ ਇੱਕ ਉਡੀਕ ਦੀ ਚੁੱਪ ਹੈ, ਧਰਤੀ 'ਤੇ ਚੁੱਪ ਜਿਹੜੀ ਉਹਦੇ ਅਧੀਨ ਹੈ, ਕਬਰ ਵਿੱਚ ਚੁੱਪ ਜਿਹੜੀ ਉਹ ਵਿਛੋੜੇ ਦੇ ਕਾਰਨ ਹੈ। ਚੁੱਪ ਦੇ ਬਾਅਦ ਕੀ ਹੁੰਦਾ ਹੈ? ਗਾਣਿਆਂ ਵਿੱਚ ਇਹ ਕੁਝ ਵੀ ਹੋ ਸਕਦਾ ਹੈ, ਸਿਰਫ ਇੱਕ ਆਵਾਜ਼ ਹੋ ਸਕਦੀ ਹੈ, ਇੱਕ ਜਿਹੜੀ ਆ ਆਵਾਜ਼ ਆ ਹੌਲੀ ਹੌਲੀ ਵੱਧ ਸਕਦੀ ਹੈ। ਅਤੇ ਸਭ ਤੋਂ ਨਾਟਕੀ ਹੁੰਦਾ ਹੈ ਜਦੋਂ ਬ੍ਰੇਕ ਪੂਰੀ ਤਾਕਤ ਨਾਲ ਵਾਪਸ ਉਸੇ ਰਫ਼ਤਾਰ ਨਾਲ ਖਤਮ ਹੁੰਦੀ ਹੈ। ਸਵਰਗ ਵਿੱਚ ਕੀ ਹੁੰਦਾ ਹੈ? ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ ਤਾਂ ਸਵਰਗ ਵਿੱਚ ਲਗਭਗ ਅੱਧੇ ਘੰਟੇ ਲਈ ਚੁੱਪ ਛਾ ਗਈ। ਫਿਰ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਦੇਖਿਆ ਜੋ ਪਰਮੇਸ਼ਰ ਦੇ ਸਾਹਮਣੇ ਖੜ੍ਹੇ ਸਨ ਅਤੇ ਉਹਨਾਂ ਨੂੰ ਸੱਤ ਤੁਰੀਆਂ ਦਿੱਤੀਆਂ ਗਈਆਂ ਅਤੇ ਇੱਕ ਹੋਰ ਦੂਤ ਆਇਆ ਅਤੇ ਇੱਕ ਸੁਨਹਿਰੀ ਧੂਪਦਾਨ ਲੈ ਕੇ ਜਗਵੇਦੀ ਦੇ ਕੋਲ ਖੜ੍ਹਾ ਹੋ ਗਿਆ ਅਤੇ ਉਸ ਨੂੰ ਸਿੰਘਾਸਣ ਦੇ ਸਾਹਮਣੇ ਸੋਨੇ ਦੀ ਜਗਵੇਦੀ ਉੱਤੇ ਸਾਰੇ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਧੂਪ ਦਾ ਧੂੰਆਂ ਦਿੱਤਾ ਗਿਆ। ਦੂਤ ਦੇ ਹੱਥ ਪਰਮੇਸ਼ਰ ਦੇ ਅੱਗੇ ਉੱਠੇ ਅਤੇ ਤੁਰੰਤ ਦੂਤ ਨੇ ਧੂਪਦਾਨ ਲਿਆ ਅਤੇ ਜਗਵੇਦੀ ਤੋਂ ਅੱਗ ਨਾਲ ਭਰ ਕੇ ਧਰਤੀ ਉੱਤੇ ਸੁੱਟ ਦਿੱਤਾ ਅਤੇ ਗਰਜ, ਗੜਗੜਾਹਟ, ਬਿਜਲੀ ਦੀਆਂ ਲਪਟਾਂ ਅਤੇ ਭੂਚਾਲ ਦੇ ਝਰਨੇ ਜਿਹੜੇ ਆ ਉਹ ਪੈਦਾ ਹੋਏ। ਪ੍ਰਕਾਸ਼ ਦੀ ਪੋਥੀ ਦੀ 8:1-5 ਅਤੇ ਪ੍ਰਕਾਸ਼ ਦੀ ਪੋਥੀ ਵਿੱਚ ਚੁੱਪ ਸੱਤਵੀਂ ਮੋਹਰ ਖੋਲ੍ਹਣ ਧਰਤੀ ਉੱਤੇ ਬਿਪਤਾ ਅਤੇ ਸੱਤ ਧੂਰੀ ਦੇ ਨਿਰਣੇ ਦੀ ਸ਼ੁਰੂਆਤ ਤੋਂ ਬਾਅਦ ਹੈ। ਅਸੀਂ ਇੱਕ ਦੂਤ ਨੂੰ ਇੱਕ ਧੂਪਦਾਨ ਦੇ ਨਾਲ ਸਿੰਘਾਸਨ ਦੇ ਅੱਗੇ ਆਉਂਦੇ ਵੇਖਦੇ ਹਾਂ। ਸੰਤਾਂ ਦੀਆਂ ਪ੍ਰਾਰਥਨਾਵਾਂ ਦੀ ਸੁਗੰਧ ਪ੍ਰਭੂ ਨੂੰ ਉੱਠਦੀ ਹੈ। ਦੂਤ ਜਗਵੇਦੀ ਤੋਂ ਅੱਗ ਲੈਂਦਾ ਅਤੇ ਧੂਪਦਾਨ ਨੂੰ ਧਰਤੀ ਉੱਤੇ ਸੁੱਟ ਦਿੰਦਾ ਹੈ, ਜਿਸ ਨਾਲ ਭੂਚਾਲ ਅਤੇ ਹਰ ਤਰ੍ਹਾਂ ਦੀ ਤਬਾਹੀ ਹੁੰਦੀ ਹੈ। ਸਵਾਮੀ ਨੇ ਸੰਤਾਂ ਦੀਆਂ ਅਰਦਾਸਾਂ ਲੈ ਕੇ ਉਹਨਾਂ ਦਾ ਉੱਤਰ ਦਿੱਤਾ ਹੈ ਅਤੇ ਜਵਾਬ ਹੈ ਸੰਸਾਰ ਉੱਤੇ ਸਜ਼ਾ। ਇਸ ਲਈ ਉਹਨਾਂ ਨੇ ਪ੍ਰਾਰਥਨਾ ਕੀਤੀ ਸੀ, ਜਿਵੇਂ ਕਿ ਅਸੀਂ ਪਹਿਲਾਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਿਆ ਸੀ। ਜਦੋਂ ਉਸਨੇ ਪੰਜਵੀਂ ਮੋਹਰ ਖੋਲ੍ਹੀ ਹੈ, ਮੈਂ ਜਗਵੇਦੀ ਦੇ ਹੇਠਾਂ ਉਹਨਾਂ ਲੋਕਾਂ ਦੀਆਂ ਰੂਹਾਂ ਨੂੰ ਦੇਖਿਆ ਜੋ ਪਰਮੇਸ਼ੁਰ ਦੇ ਬਚਨ ਅਤੇ ਗਵਾਹੀ ਲਈ ਮਾਰੇ ਗਏ ਸਨ। ਉਹਨਾਂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ, ਹੇ ਪ੍ਰਭੂ, ਪਵਿੱਤਰ ਅਤੇ ਸੱਚੇ ਪ੍ਰਭੂ, ਤੁਸੀਂ ਕਿੰਨੀ ਦੇਰ ਪਹਿਲਾਂ ਨਿਆਂ ਕਰੋਗੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਤੋਂ ਸਾਡੇ ਖੂਨ ਦਾ ਬਦਲਾ ਲਓਗੇ? ਫਿਰ ਉਹਨਾਂ ਨੂੰ ਇੱਕ ਚਿੱਟਾ ਚੋਗਾ ਦਿੱਤਾ ਗਿਆ ਅਤੇ ਉਹਨਾਂ ਨੂੰ ਥੋੜ੍ਹਾ ਚਿਰ ਆਰਾਮ ਕਰਨ ਲਈ ਕਿਹਾ ਗਿਆ, ਜਦੋਂ ਤੱਕ ਕਿ ਉਹਨਾਂ ਦੇ ਸਾਥੀ ਸੇਵਕਾਂ ਅਤੇ ਉਹਨਾਂ ਦੇ ਭਰਾਵਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ ਜਿਨ੍ਹਾਂ ਨੂੰ ਉਹਨਾਂ ਦੇ ਵਾਂਗ ਮਾਰਿਆ ਜਾਣਾ ਸੀ। ਪ੍ਰਕਾਸ਼ ਦੀ ਪੋਥੀ ਉਹਦਾ 6:9-11 ਦੇ ਵਿੱਚ ਸਭ ਕੁਛ ਅਸੀਂ ਪੜ੍ਹ ਸਕਦੇ ਹਾਂ। ਸਾਨੂੰ ਪਰਮੇਸ਼ੁਰ ਨੂੰ ਆਪਣੇ ਜੀਵਨ ਵਿੱਚ ਬੋਲਣ ਲਈ ਜਗ੍ਹਾ ਦੇਣੀ ਚਾਹੀਦੀ ਹੈ। ਸਾਨੂੰ ਚੁੱਪ ਦੇ ਉਸ ਸਮੇਂ ਦੀ ਲੋੜ ਹੈ ਤਾਂ ਜੋ ਅਸੀਂ ਉਸ ਨੂੰ ਸੁਣ ਸਕੀਏ। ਏਲੀਆ ਨੂੰ ਯਾਦ ਰੱਖੋ, ਰੱਬ ਗਰਜ, ਅੱਗ ਜਾਂ ਭੂਚਾਲ ਵਿੱਚ ਨਹੀਂ ਸੀ, ਉਹ ਸ਼ਾਂਤ ਛੋਟੀ ਆਵਾਜ਼ ਵਿੱਚ ਸੀ। ਏਲੀਆ ਨੂੰ ਇਹ ਸੁਣਨ ਲਈ ਚੁੱਪ ਰਹਿਣਾ ਪਿਆ ਸੀ। ਆਮੀਨ।